ਇੰਨੀ ਗੱਲ ਸੁਣੀ ਤੇ ਉਹਦੀ ਅੱਖ ਖੁੱਲ੍ਹੀ। ਮਹਾਰਾਜ ਜੀ ਨੇ ਬੁਲਾਇਆ, ਕਹਿੰਦੇ ਆਓ ਪੀਰ ਜੀ, ਦੱਸੋ ਕੀ ਸ਼ੰਕਾ ਹੈ। ਕਹਿੰਦਾ ਪਾਤਸ਼ਾਹ, ਸ਼ੰਕਾ ਸੀਗਾ ਜ਼ਬਰਦਸਤ, ਪਰ ਹੁਣ ਨਹੀਂ ਰਿਹਾ। ਕਹਿੰਦੇ ਪੀਰ ਜੀ, ਅਸੀਂ ਆਪਣੇ ਵਾਸਤੇ ਕੁਛ ਨਹੀਂ ਬਣਾ ਰਹੇ, ਜੋ ਕੁਛ ਬਣ ਰਿਹਾ ਸੰਗਤਾਂ ਵਾਸਤੇ ਬਣ ਰਿਹਾ। ਦੂਰ ਦਰਾਜ ਤੋਂ ਸੰਗਤਾਂ ਨੇ ਆਉਣਾ, ਥੱਕੇ ਹੋਣੇ ਨੇ, ਉਹਨਾਂ ਨੂੰ ਕੁੱਲੀ ਜੁੱਲੀ ਗੁੱਲੀ ਤਿੰਨ ਚੀਜ਼ਾਂ ਦੀ ਲੋੜ ਪੈਣੀ ਹੈ। ਕੁੱਲੀਆਂ ਪਾ ਰਹੇ ਹਾਂ ਸਿਰ ਰੱਖਣ ਵਾਸਤੇ, ਮੌਸਮ ਤੋਂ ਬਚਣ ਵਾਸਤੇ, ਧੁੱਪ ਤੋਂ, ਬਾਰਿਸ਼ਾਂ ਤੋਂ, ਪਾਲੇ ਤੋਂ। ਬੌਲੀਆਂ ਲਾ ਰਹੇ ਹਾਂ ਉਹਨਾਂ ਨੂੰ ਜਲ ਵਾਸਤੇ, ਠੰਡੇ ਪਾਣੀ ਮਿਲਣਗੇ। ਹੋਰ ਤਾਂ ਅਸੀਂ ਕੁਛ ਨਹੀਂ ਬਣਾ ਰਹੇ, ਅਸੀਂ ਆਪਣੇ ਵਾਸਤੇ ਤਾਂ ਦੇਖਦਾ ਸਾਹਮਣੇ ਕੱਚਾ ਜਿਹਾ ਕੋਠਾ ਬਣਾਇਆ। ਕਹਿੰਦਾ ਮਹਾਰਾਜ, ਮੇਰਾ ਤਾਂ ਸ਼ੰਕਾ ਨਿਵਿਰਤ ਹੋ ਗਿਆ, ਹੁਣ ਕੋਈ ਸ਼ੰਕਾ ਨਹੀਂ ਹੈ, ਕਿਉਂਕਿ ਬਹੁਤ ਭਾਰੀ ਪਾਉਂਦਾ। ਮਹਾਰਾਜ ਕਹਿੰਦੇ, ਮੋਹਨ ਸਿੰਘ ਜੀ, ਇੱਕ ਰਾਤ ਦਾ ਫਲ ਕਿੰਨਾ ਪ੍ਰਾਪਤ ਹੋਇਆ, ਹੁਣ ਤੂੰ ਦੱਸ ਤੈਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਕੀ ਦਵਾਈ। ਕਿਉਂਕਿ ਇੱਥੇ ਬੈਠ ਕੇ ਅਸੀਂ ਅਕਾਲ ਪੁਰਖ ਦੇ ਨਾਲ ਇੱਕ ਚਿੱਤ ਹੋ ਕੇ ਜੁੜ ਕੇ ਬੰਦਗੀ ਕਰਨੀ ਹੈ, ਅਤੇ ਉਹਦਾ ਤੈਨੂੰ ਵੀ ਕੋਈ ਵਡਿਆਈ ਮਿਲਣੀ ਚਾਹੀਦੀ। ਚੁੱਪ ਕਰ ਰਹੇ, ਦੂਸਰਾ ਬਚਨ ਫੇਰ ਕਰਿਆ, ਫੇਰ ਚੁੱਪ ਨੀਵੀਂ ਪਾ ਲਈ। ਤੀਸਰਾ ਬਚਨ ਮਹਾਂਪੁਰਸ਼ਾਂ ਨੇ ਫੇਰ ਕਰਿਆ, ਕਹਿੰਦੇ ਬੋਲਦੇ ਨਹੀਂ ਹੋ, ਚੁੱਪ ਕਰਕੇ। ਅਤੇ ਉਸ ਵੇਲੇ ਆਪੇ ਹੀ ਮਹਾਂਪੁਰਸ਼ਾਂ ਦੇ ਮੁੱਖ ਤੋਂ ਉਚਾਰਨ ਹੋਇਆ, ਕਹਿੰਦੇ ਜਾ, ਤੇਰੇ ਘਰ ਗੁਰੂ ਨਾਨਕ ਦੀਨ ਵੀ ਰੱਖੇਗਾ ਕਿ ਦੁਨੀਆਂ ਵੀ ਰੱਖੇਗੀ। ਦੁਨੀਆਂ ਵਿੱਚ ਵੀ ਤੁਸੀਂ ਪੂਰੇ ਰਹੋਗੇ, ਦੀਨ ਵੀ ਤੁਹਾਡੇ ਘਰ ਰਹੇਗਾ, ਪਰਬ ਤਾਂ ਪਾ ਕੇ ਤੁਸੀਂ ਭੁੱਲੋਗੇ ਨੇ, ਅਤੇ ਗੁਰੂ ਨੂੰ ਯਾਦ ਰੱਖੋ। ਸੋ ਇੱਥੇ ਵਡਿਆਈ ਮਿਲਦੀ ਹੈ, ਦਰਗਾਹ ਦੇ ਵਿੱਚ ਵੀ ਵਡਿਆਈ ਮਿਲਦੀ ਹੈ। ਕਰਨਲ ਲਾਲ ਸਿੰਘ ਪਟਿਆਲੇ ਫੌਜ 'ਚ ਹੁੰਦੇ, ਆਪਣੇ ਉੱਥੇ ਫਾਰਮ ਲੈ ਲਿਆ UP 'ਚ, ਅਤੇ ਉਹਨਾਂ ਨੇ ਨਾਨਕ ਮਾਤਾ ਦੀ ਸੇਵਾ 'ਚ ਚੱਕ ਲਈ। ਰੀਠਾ ਸਾਹਿਬ ਵਾਸਤੇ 31 ਵਿਘੇ ਜ਼ਮੀਨ ਲੈ ਕੇ ਦਿੱਤੀ, ਬਾਗੇਸ਼ਵਰ ਦਾ ਗੁਰਦੁਆਰਾ ਕਢਾਇਆ, ਜੋ ਸਰਕਾਰ ਦੇ ਕਾਗਜ਼ਾਂ ਸੀ ਪਰ ਲੋਕਾਂ ਨੇ ਦੱਬ ਲਿਆ ਸੀ। ਅਲਮੋੜੇ ਦਾ ਗੁਰਦੁਆਰਾ ਬਿਲਕੁਲ ਖਤਮ ਹੋਣ ਲੱਗਿਆ ਸੀ, ਉਹ ਸਾਰਾ ਉਹਨੇ ਕਢਾਇਆ। ਹੋਰ ਵੀ ਜਿੱਥੇ ਜਿੱਥੇ ਸੁਣਦਾ ਸੀ ਵਿਚਾਰਾ ਤੁਰਿਆ ਰਹਿੰਦਾ ਸੀ। ਜਦੋਂ ਅੰਤ ਦਾ ਸਮਾਂ ਆਇਆ, ਦਿੱਲੀ ਉਹ ਚੜ੍ਹਾਈ ਕਰੇ, ਉਹਨਾਂ ਦੇ ਲੜਕਿਆਂ ਨੂੰ ਮੈਂ ਪੁੱਛਿਆ, ਬ੍ਰਿਗੇਡੀਅਰ ਸੀ ਰਾਜਿੰਦਰ ਸਿੰਘ, ਹਰਮਿੰਦਰ ਸਿੰਘ ਸੀ ਐਰ ਕਮਾਂਡੋਰ, ਮੈਂ ਕਿਹਾ ਵੀ ਕਿਸ ਤਰ੍ਹਾਂ ਦੇ ਨਾਲ ਚੜ੍ਹਾਈ ਕਰੀ, ਉਹ ਮੈਨੂੰ ਦੱਸੋ ਆਖਰੀ ਬਾਤ ਸੀ। ਉਹ ਕਹਿੰਦੇ ਜੀ, ਆਖਰੀ ਸਮਾਂ ਇਸ ਤਰ੍ਹਾਂ ਆਇਆ, ਹਸਪਤਾਲ 'ਚ ਅਸੀਂ ਪਏ ਹਾਂ ਬਿਲਿੰਗਟਨ ਹੋਸਪਿਟਲ, ਅਤੇ ਪਏ ਨੇ ਚੁੱਪ ਕਰਕੇ, ਅਤੇ ਸਾਡੇ ਚਾਚਾ ਜੀ ਨੇ ਡਾਕਟਰ ਮੁਨਸ਼ੀ ਸਿੰਘ ਨੇ ਕਿਹਾ, ਕਹਿੰਦੇ ਲਾਲ ਸਿੰਘ ਚੁੱਪ ਕਰ ਗਿਆ, ਪਛਾਣਦਾ ਹੈ ਸਾਨੂੰ? ਕਹਿੰਦੇ ਸਾਡੇ ਸਾਰਿਆਂ ਦੇ ਨਾਂ ਲੈ ਕੇ, ਅਸੀਂ 8-7 ਖੜੇ ਸੀ। ਕਹਿੰਦੇ ਚੁੱਪ ਕਰ ਗਿਆ ਵੀ, ਕਹਿੰਦਾ ਮੈਨੂੰ ਬੁਲਾਓ ਨਾ, ਮੈਨੂੰ ਇਹੋ ਜਿਹਾ ਆਨੰਦ ਆਉਂਦਾ ਜਿਹੜਾ ਸਾਰੀ ਜ਼ਿੰਦਗੀ ਨਹੀਂ ਮੈਂ ਦੇਖਿਆ, ਬਹੁਤ ਹੈ, ਕੋਈ ਪੀਸ ਆਫ ਮਾਇੰਡ ਆ ਰਿਹਾ। ਅਸੀਂ ਕਹਿੰਦਾ ਖੜੇ ਰਹੇ, ਨਬਜ਼ ਦੇਖੀ, ਨਬਜ਼ ਠੀਕ ਚੱਲਦੀ ਹੈ, ਉਹਦੇ ਬਾਅਦ 10-15 ਮਿੰਟ ਲੰਘੇ, ਅੱਖਾਂ ਖੋਲੀਆਂ, ਦੇਖਣ ਲੱਗ ਗਏ, ਅਤੇ ਕਹਿੰਦੇ ਖੁਸ਼ੀ ਦੇ ਨਾਲ ਇੱਕਦਮ ਉੱਚੀ ਦੇ ਕੇ ਬੋਲੇ, ਕਹਿੰਦੇ ਲੈ ਬਈ ਗੁਰੂ ਨਾਨਕ ਸਾਹਿਬ ਆ ਗਏ। ਕਹਿੰਦੇ ਉਸ ਸਮੇਂ ਬੋਲ ਗੁਰੂ ਨਾਨਕ ਦੇਵ ਕੀ ਜੈ, ਗੁਰੂ ਅੰਗਦ ਸਾਹਿਬ ਕੀ ਜੈ। ਕਹਿੰਦੇ ਦਸਾਂ ਪਾਤਸ਼ਾਹੀਆਂ ਦੀ ਜੈ ਬੁਲਾ ਕੇ, ਕਹਿੰਦੇ ਪਾਤਸ਼ਾਹ ਆ ਗਏ, ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਕਰਿਆ ਜਿਵੇਂ ਨਮਸਕਾਰ ਕਰ ਰਿਹਾ। ਕਹਿੰਦੇ ਲਓ ਬਈ ਮੈਂ ਤਾਂ ਹੁਣ ਚੱਲਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੱਥ ਇੱਧਰ ਰੱਖ ਲਿਆ, ਇੱਕ ਇੱਧਰ ਰੱਖ ਲਿਆ, ਜਦ ਅਸੀਂ ਕਹਿੰਦੇ ਨਮਸ ਦੇਖੀ ਉੱਥੇ ਕੁਛ ਨਾ। ਸੇਵਾ ਦਾ ਫਲ ਕੀ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਆਪ ਲੈਣ ਵਾਸਤੇ ਆਏ। ਇਸ ਕਰਕੇ ਮਹਾਰਾਜ ਫਰਮਾਨ ਕਰਦੇ ਹਾਂ ਕਿ ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੋ ਸੁਖ ਸਾਰ, ਇੱਥੇ ਮਿਲਣ ਬੜਿਆਈਆਂ, ਦਰਗੇ ਮੋਖ ਦੁਆਰ, ਦਰਗੇ ਮੋਖ ਦੁਆਰ ਇੱਥੇ ਮਿਲਣੀਆਂ। Yeah.
ਚਾਕਰੀ ਸੁਖੀ ਹੋ ਸੁਖ ਸਾਰ
ਇੱਥੇ ਮਿਲਣ ਵਡਿਆਈਆ ਦਰਗੇ ਮੋਖ ਦਾ ਸਤਿਗੁਰੂ ਸੇਵੀਆ ਸਦਾ ਸੁਖ ਜਨਮ ਮਰਨ ਦੁੱਖ ਜਾਏ ਜੰਮਣ ਅਤੇ ਮਰਨ ਦਾ ਦੁੱਖ ਖਤਮ ਹੋ ਜਾਂਦਾ ਜੇ ਗੁਰੂ ਦੀ ਸੇਵਾ ਕਰੇ ਚਿੰਤਾ ਮੂਲ ਨਾ ਹੋ ਬਈ ਇਹ ਚਿੰਤ ਵਸਾ ਮਰਿਆ ਵਾਹਿਗੁਰੂ ਮਨ ਵਿੱਚ ਆ ਕੇ ਵਸ ਜਾਂਦਾ ਚਿੰਤ ਦੀ ਅਵਸਥਾ ਜਿਹਦੇ 'ਚ ਕੋਈ ਫਿਕਰ ਨਾ ਰਹੇ ਬੇਗਮ ਅਵਸਥਾ ਉਹ ਆ ਕੇ ਵਸ ਜਾਂਦੀ ਹੈ ਸੇਵਾਦਾਰ ਦੇ ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ ਹਰ ਨਾਮਾ ਲੱਗਾ ਪਿਆਰ ਨਾਨਕ ਜਨਮ ਸੰਵਾਰਨਾ ਆਪਣਾ ਨਾਲੇ ਤਾਂ ਆਪਣਾ ਜਨਮ ਸੰਵਾਰ ਰਿਹਾ ਅਤੇ ਦੂਜਿਆਂ ਦਾ ਵੀ ਕੁਛ ਭਲਾ ਹੋਇਆ ਮਹਾਰਾਜ ਕਹਿੰਦੇ ਕੁਲਾਂ ਦਾ ਕਰਨ ਆਧਾਰ ਇੱਕੀ ਕੁਲਾਂ ਦਾ ਆਧਾਰ ਕਰ ਦਿੰਦਾ ਹਰ ਕਾ ਸੇਵਕ ਸੋ ਹਰ ਗਿਆ ਭੇਦ ਨਾ ਜਾਣੋ ਮਾਨਸ ਦੇਹਾ ਜਿਉਂ ਜਲ ਤਰੰਗ ਉੱਠੇ ਬਹੁ ਪਾਤੀ ਫਿਰ ਸਰਲ ਹੈ ਸਰਲ ਸਮਾਏਗਾ ਕਹਿੰਦੇ ਉਹ ਤਾਂ ਪਰਮੇਸ਼ੁਰ ਦਾ ਹੀ ਰੂਪ ਹੋ ਜਾਇਆ ਕਰ ਸੋ ਜੇ ਸੇਵਾ ਨਹੀਂ ਕਰਦਾ ਹੁਕਮ ਦੇ ਹੀ ਜਾਂਦਾ ਵੀ ਆਹ ਕਰ ਲਓ ਆਹ ਕਰ ਲਓ ਦੂਰੇ ਖੜਾ ਪੂਰਾ ਜਿੰਨੀ ਵੀ ਗਰਦ ਨਹੀਂ ਪੈਣ ਦਿੰਦਾ ਸਾਧ ਸਿੰਘ ਜੀ ਇਹ ਗਰਦ ਜਿਹੜੀ ਹੈ ਇਹ ਚਰਨ ਧੂੜ ਖਾਉਂਦੀ ਹੈ ਇਹਦੇ ਅਕਸੀਰ ਹੈ ਦੁਖੀਆਂ ਦੇ ਦੁੱਖ ਕਰਨ ਦੀ ਸਮਰੱਥਾ ਇਹਦੇ ਵਿੱਚ ਹੈ ਵਿਘਨਾਂ ਦੇ ਨਾਸ਼ ਕਰਨ ਦੀ ਸਮਰੱਥਾ ਇਹਦੇ 'ਚ ਕਿਉਂ ਇੱਥੇ ਪਰਮੇਸ਼ੁਰ ਦੇ ਪਿਆਰਿਆਂ ਨੇ ਹਰੀ ਦਾ ਜਸ ਕਰਿਆ ਦਰੀਆਂ ਨਹੀਂ ਝੜਦਾ ਵੀ ਕੱਪੜਿਆਂ 'ਤੇ ਪੈ ਜਾਣਗੀਆਂ ਬਹੁਤ ਬੜੀ ਨਿਆਮਤ ਤੋਂ ਵਾਂਝਾ ਰਹਿ ਜਾਏਗਾ ਅਤੇ ਇੱਥੇ ਤੱਕ ਮਹਾਰਾਜ ਨੇ ਕਿਹਾ ਕਿ ਨਾ ਸੇਵਾ ਕਰਨ ਵਾਲਾ ਜਿਹੜਾ ਬੰਦਾ ਹੈ ਉਹਨੂੰ ਬੰਦਾ ਨਾ ਆਖੋ ਮਰਿਆ ਹੋਇਆ ਬੰਦਾ ਹੈ ਮੁਰਦਾ ਹੈ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਆਈ ਮਹੀਨਾ ਹੈ ਸੰਗਤ ਬੈਠੀ ਹੈ ਹਰੀ ਦਾ ਜਸ ਹੋ ਰਿਹਾ ਉਸ ਵੇਲੇ ਆਪਦੇ ਮੁੱਖ ਤੋਂ ਪਾਣੀ ਨਿਕਲਿਆ ਇੱਕ ਬੱਚਾ ਬਹੁਤ ਸੁੰਦਰ ਪਾਣੀ ਲੈ ਕੇ ਆਉਂਦਾ ਹੈ ਮਹਾਰਾਜ ਨੇ ਕਟੋਰਾ ਫੜ ਲਿਆ ਅਤੇ ਨਾਲ ਦੀ ਨਾਲ ਹੱਥ ਦੇਖੇ ਬੜੇ ਨਰਮ ਹੱਥ ਬੇਟਾ ਤੇਰੇ ਹੱਥ ਬੜੇ ਨਰਮ ਨੇ ਪਾਤਸ਼ਾਹ ਤੇਰੀ ਦਿੱਤੀ ਹੋਈ ਅਮੀਰੀ ਸਾਡੇ ਘਰ ਵਿੱਚ ਬਹੁਤ ਕਦੇ ਕੋਈ ਕੰਮ ਨਹੀਂ ਕਰਿਆ ਇਸ ਕਰਕੇ ਕੰਮ ਨਾ ਕਰਨ ਕਰਕੇ ਹੱਥਾਂ ਚੱਟਣ ਨਹੀਂ ਪੈਂਦੇ ਹੱਥਾਂ ਦੀ ਸ਼ਕਲ ਨਹੀਂ ਵਿਗੜਦੀ ਅਤੇ ਮਹਾਰਾਜ ਫਲੀਆਂ ਵਰਗੀਆਂ ਉਂਗਲੀਆਂ ਨੇ ਅਤੇ ਨਰਮ ਮੇਰਾ ਮਾਸ ਹੈ ਸਾਰਾ ਮਹਾਰਾਜ ਕਹਿੰਦੇ ਪ੍ਰੇਮੀਆਂ ਕਦੇ ਸੰਗਤਾਂ ਦੇ ਜੋੜੇ ਸਾਫ ਕਰੇ ਨੇ ਨਾ ਮਹਾਰਾਜ ਦਰੀਆਂ ਝਾੜ ਕੇ ਵਿਛਾਈਆਂ ਕਦੇ ਨਾ ਪਾਤਸ਼ਾਹ ਸਾਡੇ ਕੋਲ ਨੌਕਰ ਬੜੇ ਨੇ ਨੌਕਰ ਲਾ ਦਿੰਦੇ ਹਾਂ ਅਸੀਂ ਕਦੇ ਪੱਖਾ ਝੱਲਿਆ ਸੰਗਤਾਂ ਨੂੰ ਨਾ ਪਾਤਸ਼ਾਹ ਕਦੇ ਬਰਤਨ ਮਾਂਜੇ ਨੇ ਜੂਠੇ ਨਹੀਂ ਪਾਤਸ਼ਾਹ ਕਦੇ ਝੋਕਾ ਲਾਇਆ ਕਹਿੰਦੇ ਨਹੀਂ ਮਹਾਰਾਜ ਹੋਰ ਲੰਗਰ ਵਰਤਾਇਆ ਨਹੀਂ ਮਹਾਰਾਜ ਮੈਂ ਤਾਂ ਅੱਜ ਪਹਿਲਾ ਦਿਨ ਹੈ ਵੀ ਮੈਂ ਆਪ ਨੂੰ ਜਾਂਦਾ ਕਟੋਰਾ ਦਿੱਤਾ ਅੱਜ ਥਾਈ ਮੈਂ ਆਪ ਹੀ ਮੰਗਦਾ ਰਿਹਾ ਮੈਂ ਕਿਸੇ ਨੂੰ ਨਹੀਂ ਦਿੱਤਾ ਮਹਾਰਾਜ ਨੇ ਜਲ ਡੋਲ ਦਿੱਤਾ ਸਾਰੀ ਸੰਗਤ ਦੇ ਮਨ 'ਚ ਖਿਆਲ ਹੋ ਗਿਆ ਵੀ ਪੁੱਛੀਏ ਕੀ ਗੱਲ ਹੈ ਮਹਾਰਾਜ ਕਹਿੰਦੇ ਕੀ ਸ਼ੰਕਾ ਇੱਕ ਕਿਹੜਾ ਹੋ ਗਿਆ ਸਿੰਘ ਕਹਿਣ ਲੱਗਿਆ ਪਾਤਸ਼ਾਹ ਇਹ ਬੱਚਾ ਪਾਣੀ ਲਿਆਇਆ ਤੁਸੀਂ ਕੋਈ ਵਚਨ ਕੀਤੇ ਨੇ ਜੋ ਅਸੀਂ ਸੁਣੇ ਨਹੀਂ ਹੈ ਅਤੇ ਤੁਸੀਂ ਪਾਣੀ ਕਿਉਂ ਨਹੀਂ ਪੀਤਾ ਡੋਲਤਾ ਇਹਦੇ 'ਚ ਕੋਈ ਭੇਤ ਹੈ ਮਹਾਰਾਜ ਕਹਿੰਦੇ ਤੁਹਾਡੇ 'ਚੋਂ ਕੋਈ ਐਸਾ ਹੈ ਜਿਹੜਾ ਮੁਰਦੇ ਦੇ ਨਾਲ ਲੱਗਿਆ ਹੋਇਆ ਛੋਇਆ ਹੋਇਆ ਜਲ ਪਾਣੀ ਪੀ ਰਹੇ ਕਹਿੰਦੇ ਮਹਾਰਾਜ ਮੁਰਦੇ ਨਾਲ ਤਾਂ ਇੱਕ ਪਾਸੇ ਰਿਹਾ ਜੇ ਮੁਰਦੇ ਦੇ ਪਿੱਛੇ ਚਲੇ ਜਾਈਏ ਮਜ਼ਲ ਵਿੱਚ ਸ਼ਮਸ਼ਾਨ ਭੂਮੀ ਥਾਈ ਜਥੇ ਹੀ ਆ ਕੇ ਪੰਜ ਇਸ਼ਨਾਨਾਂ ਜਾਂ ਕੱਪੜੇ ਨਹੀਂ ਧੋਂਦੇ ਕੱਪੜੇ ਬਦਲਦੇ ਨਹੀਂ ਇਸ਼ਨਾਨ ਨਹੀਂ ਕਰਦੇ ਮਹਾਰਾਜ ਮੁੱਖ ਵਿੱਚ ਕੁਛ ਨਹੀਂ ਪਾਇਆ ਜਾ ਕਹਿੰਦੇ ਫਿਰ ਅਸੀਂ ਕਿਵੇਂ ਪੀ ਲੈਂਦੇ ਸਮਝ 'ਚ ਨਹੀਂ ਆਈ ਪਾਤਸ਼ਾਹ ਗੱਲ ਨਹੀਂ ਸਮਝ ਆਈ ਕਹਿੰਦੇ ਗੁਰੂ ਨਾਨਕ ਦੇਵ ਦੀ ਬਾਣੀ ਭੁੱਲ ਗਈ ਤੁਹਾਨੂੰ ਉਹਨਾਂ ਨੇ ਮੁਰਦਾ ਕਿਹਨੂੰ ਕਿਹਾ ਚੁੱਪ ਨੇ ਸਾਰੇ ਕਿਸੇ ਦੇ ਦਿਮਾਗ 'ਚ ਨਹੀਂ ਆ ਰਹੀ ਮਹਾਰਾਜ ਆਪ ਇਹ ਕਿਰਪਾ ਕਰਕੇ ਫਰਮਾਓ ਇਸ ਤਰ੍ਹਾਂ ਬੋਲੋ Yeah. ਕੇ ਕਿ ਪ੍ਰੇਮੀਆਂ ਦੋ ਤਰ੍ਹਾਂ ਦੇ ਮੁਰਦੇ ਹੁੰਦੇ ਨੇ। ਇੱਕ ਤਾਂ ਮੁਰਦਾ ਉਹ ਹੁੰਦਾ ਜਿਹਦੇ ਸਰੀਰ ਦੇ ਵਿੱਚੋਂ ਚੇਤਨ ਕਲਾ ਨਿਕਲ ਜਾਵੇ, ਇੱਕ ਮੁਰਦਾ ਉਹ ਹੁੰਦਾ ਜਿਹਦੇ ਹਿਰਦੇ 'ਚ ਪਿਆਰ ਨਾ ਹੋਵੇ, ਭਾਵੇਂ ਉਹਦੇ 'ਚ ਕਿੰਨੀਆਂ ਹੀ ਵਿਰਚੂਜ ਕੁਆਲਿਟੀਜ਼ ਹੋਣ, ਅਤ ਸੁੰਦਰ, ਕੁਨੀਨ, ਚਤਰ, ਮੁੱਖ ਗਿਆਨੀ, ਧੰਨਵੰਤ। ਪੰਜ ਸਿਫਤਾਂ ਇੱਕ ਬੰਦੇ 'ਚ ਐਕਸਟ੍ਰੀਮ ਤੱਕ ਹੋਣ, ਸੁੰਦਰਤਾ ਦਾ ਕੋਈ ਉਹਦਾ ਆਸਾਨੀ ਨਾ ਹੋਵੇ, ਵੱਡੀ ਕੁਲ ਨਾਲ ਸੰਬੰਧ ਰੱਖਣ ਵਾਲਾ ਹੋਵੇ, ਗੱਲਾਂ ਬਾਤਾਂ 'ਚ ਇੰਨਾ ਚਤਰ ਹੋਵੇ ਕਿਸੇ ਨੂੰ ਬਾਤ ਨਾ ਆਉਣ ਦੇਵੇ, ਘੰਟਿਆਂ ਵੱਡੀ ਬੋਲ ਸਕਦਾ ਹੋਵੇ, ਮੂੰਹ ਦਾ ਗਿਆਨੀ ਹੋਵੇ, ਗਿਆਨ ਦਿੰਦਾ ਹੋਵੇ, ਜੀਵਨ ਦਾ ਗਿਆਨੀ ਨਹੀਂ ਮੂੰਹ ਦਾ ਗਿਆਨ, ਬੇਅੰਤ ਧਨੀ ਹੋਵੇ। ਜੇ ਉਹਦੇ ਵਿੱਚ ਪਰਮੇਸ਼ੁਰ ਦਾ ਪਿਆਰ ਨਹੀਂ ਹੈ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਪਾਉ, ਪਿਆਰ ਜ਼ਿੰਦਗੀ ਹੁੰਦੀ ਹੈ, ਜੇ ਪਿਆਰ ਤੋਂ ਹੀਣ ਹੈ ਤਾਂ ਮੁਰਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਜੇ ਜੀਵੈ ਪਤ ਲੱਥੀ ਜਾਏ ਸਭ ਆਰਾਮ ਦੇਤਾ ਵਿਚਾਰ। ਅਤੇ ਵਾਹਿਗੁਰੂ ਦੇ ਪਿਆਰ ਤੋਂ ਬਗੈਰ ਜਿਹੜਾ ਜਿਉਂਦਾ ਹੈ ਕਹਿੰਦੇ ਹਰਾਮ ਖਾਂਦਾ ਸਾਰੇ, ਉਹਦੀ ਪੱਤ ਦਿਨ ਰਾਤ ਲੈ ਰਹੀ। ਸੋ ਪ੍ਰੇਮੀਓ ਅਸੀਂ ਇਸ ਮੁਰਦੇ ਦੇ ਹੱਥ ਦਾ ਪਾਣੀ ਕਿਵੇਂ ਪੀ ਲੈਂਦੇ? ਅਤੇ ਦੂਸਰੇ ਤੁਸੀਂ ਭਾਈ ਗੁਰਦਾਸ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਮਾਣ ਪ੍ਰਾਪਤ ਹੋਇਆ, ਉਹ ਵੀ ਬਹੁਤ ਖੋਲ ਕੇ ਇਸ ਤਰ੍ਹਾਂ ਫਰਮਾਉਂਦੇ ਨੇ। ਤ੍ਰਿਗ ਸਿਰ ਜੋ ਗੁਰੂ ਨਾਨਕੇ ਗੁਰ ਲਗਾ ਨਾ ਚਰਨ, ਤ੍ਰਿਕਾਰ ਹੈ ਉਸ ਸਿਰ ਨੂੰ ਜਿਹੜਾ ਗੁਰੂ ਦੇ ਚਰਨਾਂ ਜਾ ਕੇ ਨਮਸਕਾਰ ਨਹੀਂ ਕਰਦਾ। ਕਿਉਂ? ਨਮਸਕਾਰ ਕਰਨ ਦੇ ਨਾਲ ਪਿਛਲੇ ਜਿਹੜੇ ਮਾੜੇ ਕਰਮ ਹੁੰਦੇ ਨੇ ਉਹ ਦਗਧ ਹੋ ਜਾਇਆ ਕਰਦੇ ਨੇ, ਅਤੇ ਜਿਹੜੇ ਚੰਗੇ ਅਜੇ ਫਲ ਦੇਣ ਨਹੀਂ ਲੱਗੇ ਉਹ ਉਗੜਿਆ ਕਰਦੇ। ਬਹੁਤੇ ਪ੍ਰੇਮੀ ਹੁੰਦੇ ਪੂਰੇ ਖੁੜੇ ਹੀ ਐਂ ਕਰਕੇ ਬਹਿ ਜਾਣਗੇ, ਨਮਸਕਾਰ ਨਹੀਂ ਕਰਦੇ। ਕਹਿੰਦੇ ਤ੍ਰਿਕਾਰ ਹੈ, ਬਹੁਤੇ ਕਰਦੇ ਹੀ ਨਹੀਂ, ਜਾਂਦੇ ਹੀ ਨਹੀਂ ਇਸ਼ਟ ਦੇਵ ਦੇ ਕੋਲ। ਤ੍ਰਿਗ ਲੋਇਣ ਗੁਰਦਰਸ ਬਿੰਨ ਪੇਖਾ ਪਰ ਤਰਨੀ, ਗੁਰੂ ਦਾ ਦਰਸ਼ਨ ਤਾਂ ਕਰਦੇ ਨਹੀਂ ਅਤੇ ਹੋਰ ਚੀਜ਼ਾਂ ਦੇ ਅੱਖਾਂ ਨਾਲ ਦੇਖਦੇ। ਤ੍ਰਿਗ ਸਰਬਣ ਉਪਦੇਸ਼ ਬਿੰਨ ਸੁਰ ਸੁਣ ਸੁਰਤ ਨਾ ਧਰਨ, ਉਪਦੇਸ਼ ਤੋਂ ਬਗੈਰ ਜਿਹੜੇ ਕੰਨ ਨੇ ਜਿਹਨਾਂ 'ਚ ਪੰਜ ਪਿਆਰਿਆਂ ਦਾ ਉਪਦੇਸ਼ ਜਿਹਦੇ ਨਹੀਂ ਪ੍ਰਾਪਤ ਹੋਇਆ, ਕਹਿੰਦੇ ਤ੍ਰਿਕਾਰ ਆ ਉਹਦੇ ਕੰਨਾਂ ਨੂੰ, ਉਦੋਂ ਵੀ ਜ਼ਿਆਦਾ ਤ੍ਰਿਕਾਰ ਹੈ ਜਿਹਨੇ ਸੁਣ ਲਿਆ ਫਿਰ ਸੁਰਤੀ 'ਚ ਨਹੀਂ ਵਸਾਉਂਦਾ। ਤਿਰਕ ਜੇ ਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ, ਹੋਰ ਇਹ ਊਤ ਪਟਾਂਗ ਮੰਤਰਾਂ ਦਾ ਜਾਪ ਕਰੀ ਜਾਂਦੀ ਹੈ ਅਤੇ ਗੁਰੂ ਦੇ ਸ਼ਬਦ ਦਾ ਜਾਪ ਨਹੀਂ ਕਰਦੀ, ਕਹਿੰਦੇ ਉਹ ਜੇਬਾਂ ਨੂੰ ਤਰਕਾਰ ਹੈ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ, ਪੀਰ ਮੇਰੀ ਦਾ ਪਿਰ ਹੜੀ ਸੁੱਖ ਸਤਿਗੁਰ ਸ਼ਹਿ। ਸੋ ਇਸ ਤਰ੍ਹਾਂ ਦੇ ਨਾਲ ਮਾਨਸ ਦੇਹੀ ਦਾ ਜੋ ਪਰਮ ਫਰਜ਼ ਹੈ ਨਾਮ ਜਪਣਾ ਅਤੇ ਸੇਵਾ ਕਰਨਾ। Thank you. ਭਗਤ ਕਮਾਈ ਤਾਵੇ ਮਾਨਸ ਰਹੀ ਭਾਈ। ਭਗਤੀ ਕਰਨ ਵਾਸਤੇ ਅਤੇ ਗੁਰੂ ਦੀ ਸੇਵਾ ਕਰਨ ਵਾਸਤੇ ਆਹ 3.5 ਹੱਥ ਦਾ ਕਾਰਖਾਨਾ ਜਿਹਾ ਮਿਲਿਆ ਹੋਇਆ, ਇਹਦੇ ਵਿੱਚ ਜਿਹੜੀ ਰੂਹ ਹੈ ਉਹਨੂੰ, ਇਹਨੂੰ ਗਲਤੀ ਨਾਲ ਮੈਂ ਨਾ ਕਿਹਾ ਕਰ, ਮੈਂ ਕਹਿ ਕੇ ਅਣਜਾਣ ਗੁਣਾ ਅਸੀਂ ਪ੍ਰਗਟ ਕਰਦੇ ਹਾਂ। ਇਹ ਤਾਂ ਸਾਡਾ ਮਕਾਨ ਹੈ, ਇੰਜਣ ਹੈ ਜਾਂ ਐਂ ਕਹਿ ਲਓ ਮਸ਼ੀਨ ਹੈ, ਇਹ ਮਸ਼ੀਨ ਦੇ ਨਾਲ ਕੰਮ ਲੈਣਾ, ਇੱਕ ਭਗਤੀ ਦਾ ਅਤੇ ਇੱਕ ਸੇਵਾ ਦਾ। ਗੁਰਸੇਵਾ ਅਤੇ ਭਗਤ ਕਮਾਈ ਤਾਵੇ ਮਾਨਸ ਦੇਈ ਪਾਈ, ਇਸ ਦੇਈ ਕੋ ਸਿਮਰੇ ਦੇ ਸੋ ਦੇਈ ਪਜ ਹਰ ਕਿਸੇ, ਭਜੋ ਗੋਬਿੰਦ ਭੂਲ ਮੱਤ ਜਾਓ। ਮਾਨਸ ਜਨੂੰ ਕਹਿ ਇਹੀ ਗਾ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗਸੀ ਨਹੀਂ ਕਾਇਆ, ਜਬ ਲੱਗ ਵਿਕਲ ਪਈ ਨਹੀਂ ਬਾਣੀ, ਭੱਜ ਲੇ ਰੇ ਮਨ ਸਾਰੰਗ ਪਾਣ। ਜਿਵੇਂ ਪਪੀਹਾ ਫਿਰੋ 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 ਪਹਿਲਾਂ ਐਂ ਕਰ ਲੈ, ਵਾਹਿਗੁਰੂ 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 ਵਾਹਿ ਦਿਨ ਰਾਤ ਕਰੀ ਜਾ, ਅਤੇ ਨਾਲ ਸੇਵਾ ਕਰ, ਦੁੱਗਣੀ ਤਰੱਕੀ ਹੋਏਗੀ। ਅਤੇ ਸੇਵਾ ਦਾ ਜੋ ਮਹਾਤਮ ਹੈ ਫਰਮਾਨ ਕਰਦੇ ਨੇ ਕਿ ਇੰਦਰਪੁਰੀ ਲੱਖ ਰਾਜ ਮੀਰ ਪ੍ਰਾਪਤ, ਇੰਦਰਪੁਰੀ ਅਤੇ ਲੱਖ ਰਾਜਾਂ ਨਾਲੋਂ ਵੱਧ ਹੈ ਜਿਹੜਾ ਸੇਵਾ ਸੰਗਤਾਂ ਦੀ ਸੇਵਾ ਵਾਸਤੇ ਪਾਣੀ ਭਰ ਕੇ ਪਿਲਾਉਂਦਾ। ਲੱਖ ਸੁਰਗ ਸਰਤਾਜ ਗੱਲਾਂ ਪਿਹਾਵਣੀ, ਜਿਹੜਾ ਆਟਾ ਪੀਹ ਕੇ ਲਿਆਉਂਦਾ, ਸੁਰਗਾਂ ਦਾ ਜਿਹੜਾ ਸਰਤਾਜ ਵੱਡਾ ਸੁਰਗ ਹੈ, ਉਹ ਤੋਂ ਵੀ ਵੱਡਾ ਲੱਖਾਂ ਦਾ। ਰਿੱਧ ਸਿੱਧ ਨਿੱਧ ਲੱਖ ਸਾਜ ਚੁੱਲ ਚੁਕਾ, ਜਿਹੜਾ ਚੁੱਲ੍ਹੇ 'ਚ ਬਾਲਣ ਪਾਉਂਦਾ, ਰਿੱਧੀਆਂ ਸਿੱਧੀਆਂ ਤੋਂ ਵੀ ਉੱਪਰਲੀ ਵਸਤਾ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਸਾਧ ਗਰੀਬ ਨਿਵਾਜ ਗਰੀਬੀ ਆਪਣੀ ਨਿਮਰਤਾ ਜੀ ਦੇ ਹਿਰਦੇ 'ਚ ਆ ਜਾਂਦੀ ਆ। ਅਨਹਦ ਸ਼ਬਦ ਅਗਾਜ ਬਾਣੀ ਗਾਵਣ, ਜਦੋਂ ਬਾਣੀ ਪੜ੍ਹਦਾ ਅਨਹਦ ਸ਼ਬਦਾਂ ਦੀ ਸੁਗੰਧੀ ਉਹਦੇ ਉਹਨੂੰ ਪ੍ਰਤੀਤ ਦਿੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਸੇਵਾ ਅਤੇ ਸਿਮਰਨ ਦੋ ਦਾ ਗੁਰੂ ਮਹਾਰਾਜ ਨੇ ਬਹੁਤ ਵੱਡਾ ਗੁਰਸਿੱਖੀ ਦੇ ਅੰਦਰ ਮਹਾਤਮ ਦੱਸਿਆ। ਗੁਰੂ ਆਪ ਸੇਵਾ ਕਰਦੇ ਨੇ, ਗੁਰੂ ਪੰਜਵੇਂ ਪਾਤਸ਼ਾਹ ਕਿੰਨੀ ਸੇਵਾ ਕਰੀ ਆਪਣੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨੀ ਦੇਰ ਤੱਕ ਲਿਖਾਉਂਦੇ ਨੇ, ਹਰਿਮੰਦਰ ਬਣਾਏ, ਸਾਰੇ ਹੀ ਮਹਾਤਮਾ ਕਰਦੇ ਨੇ ਸੇਵਾ। ਮਹਾਰਾਜ ਨੇ ਕਿੰਨਾ ਕਿੰਨਾ ਕਰਿਆ, ਆਸ਼ਰਮ ਬਣਾਏ ਕਾਹਦੇ ਵਾਸਤੇ, ਬੰਦਗੀ ਕਰਨ ਵਾਲਿਆਂ ਵਾਸਤੇ, ਸਕੂਲ ਬਣਾਏ ਪੜ੍ਹਨ ਵਾਲੇ ਵਾਸਤੇ, ਕਾਲਜ ਬਣਾਏ, ਹੋਸਪਿਟਲ ਬਣਾਏ, ਲੰਗਰ ਚੱਲ ਰਹੇ ਨੇ, ਆਪ ਤਾਂ ਨਹੀਂ ਉਹਨਾਂ ਨੇ ਕੁਝ ਵੀ ਕਰਨਾ, ਦਿਨ ਰਾਤ ਤੁਰੇ ਫਿਰਦੇ ਨੇ, ਗੁਰੂ ਦੀ ਸੇਵਾ ਸਾਹ ਸਹਿੰਦੀ ਹੈ ਸਾਰੀ। ਵਿੱਦਿਆ ਪੜ੍ਹਾਉਣੀ, ਸਾਜ ਸਿਖਾਉਣੇ, ਸਾਜ ਵਜਾਉਣੇ, ਪੋਥੀਆਂ ਗੁਰਮਤ ਦੀਆਂ ਲਿਖਣੀਆਂ, ਸਭ ਸੇਵਾ। ਹੁਣ ਤਾਂ ਪੋਥੀ ਲਿਖ ਕੇ ਉੱਤੇ 200 ਰੁਪਈਆ ਮੁੱਲ ਭਾਰ ਜਾਣੇ, ਇਹ ਤਾਂ ਸੇਵਾ ਨਹੀਂ, ਇਹ ਤਾਂ ਵਪਾਰ ਹੈ। ਵਪਾਰੀਆਂ ਨੇ ਉਹ ਗੱਲ ਲਿਖਣੀ ਹੈ ਜਿਹੜੀ ਪੈਸੇ ਵੱਧ ਬਟਾਵੇ। ਇਹ ਗੱਲ ਪਹਿਲਾਂ ਨਹੀਂ ਸੀ, ਪਹਿਲਾਂ ਸੇਵਾ ਹੀ ਕਰਿਆ ਕਰਦੇ ਸੀ, ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰਨੇ। ਸੋ ਇਸ ਤਰ੍ਹਾਂ ਸਾਰਿਆਂ ਨੂੰ ਸੇਵਾ ਪ੍ਰਾਪਤ ਨਹੀਂ ਹੋਇਆ ਕਰਦੀ,